ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ, ਹਰਮਨ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ, ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਪੰਜਾਬੀ ਰੇਡੀਓ, ਪੰਜਾਬੀ
ਰੇਡੀਓ, ਵਾਰਿਆਂ ਗੁਰ ਕੇ ਪੈਰੀ ਪਾਏਗਾ ਉਸ ਵਾਰਿਆਂ, ਹੂੰ ਆਇਆ ਬਦਿਆਲ ਮਨਹੋ ਨਾ ਵਿਸਾਰਿਆਂ, ਸਾਜਨਾ ਗੈ ਸੰਗ ਭਵ ਜਲ ਤਾਰਿਆਂ, ਸਾਕਤ ਨਿੰਦਕ ਦੁੱਟ ਕਿਨ ਮਾਹੇ ਬੇਦਾਰਿਆਂ, ਤੇ ਸਾਹਿਬ ਕੇ ਏਕ ਨਾਨਕ ਮਣੈ ਮਾਏ, ਜਿਸ ਸਿਮਰਤ ਸੁਖੋਏ ਸਗਲੇ ਦੁਖ ਜਾਏ, ਇਸ ਸਾਹਿਬ ਕੇ ਟੇਕ ਨਾਨਕ ਮਣੈ ਮਾਏ, ਜਿਸ ਸਿਮਰਤ ਸੁਖੋਏ ਸਗਲੇ ਦੁਖ ਜਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਧੰਨ ਧੰਨ ਧੰਨ, ਜਨ ਆਇਆ ਜਿਸ ਪ੍ਰਸਾਦ, ਸਭ ਜਾਗਤ ਤਰਾਇਆ, ਜਨ ਆਵਨ ਕੈ ਇਹੈ ਸਵਾਉ, ਜਨ ਕੈ ਸੰਗ ਚਿਤ ਆਵੈ ਨਾਉ, ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ, ਜਨਮ ਮਰਨ ਦੋਹੁ ਮੈਂ ਨਾਹੀ, ਜਨ ਪਰਉਪਕਾਰੀ ਆਏ, ਜੀਉ ਦਾਨ ਦੇ ਭਗਤੀ ਲਾਇਨ, ਹਰ ਸਿਉ ਲੈਨ ਮਿਲਾਏ, ਜਾ ਕਉ ਹਰ ਰੰਗ ਲਾਗੋ ਇਸ ਯੁਗ ਮੈਂ, ਸੋ ਕਹੀ ਅਤ ਹੈ ਸੂਰਾ, ਆਤਮ ਜਿਨੈ ਸਗਲ ਵਸ ਤਾਂਕੈ, ਜਾ ਕਾ ਸਤਿਗੁਰ ਪੂਰਾ। ਬੇਸ਼ੁਮਾਰ ਅਥਾਹ ਅਗਣਤ ਅਤੁਲੈ, ਜਿਉਂ ਬਲਾਵ ਹੋ ਤਿਉਂ ਨਾਨਕ ਦਾਸ ਬੋਲੇ। ਸਹਿਬੇ ਕਮਾਲ, ਸਹਿਬੇ ਇਕਬਾਲ, ਸਹਿਬੇ ਦੋ ਆਲਮ, ਸਰਵਰ ਏਕ ਨਾਥ, ਹਾਜਰਾ ਹਜੂਰ, ਜਾਹਰਾ ਜਹੂਰ, ਸਰਬ ਕਲਾ ਭਾਰਪੂਰ, ਸ਼ਬਦ ਗੁਰੂ, ਬਾਣੀ ਗੁਰੂ, ਸੱਚ ਗੁਰੂ, ਸਮਰੱਥ ਗੁਰੂ, ਐਸੀ ਮਹਿਮਾ ਵਡਿਆਈ ਦੇ ਮਾਲਕ, ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਿਨ੍ਹਾਂ ਸਤਿਗੁਰਾਂ ਦੀ ਸੁਭਾਗੀ ਗੋਦ ਵਿੱਚ ਸੰਧਿਆ ਸਮੇਂ ਦੇ ਸਜੇ ਦੀਵਾਨਾ ਅੰਦਰ ਹਾਜ਼ਰੀ ਭਰਨ ਵਾਸਤੇ ਗੁਰੂ ਕੀਆਂ ਸੰਗਤਾਂ ਨੇ ਪਹੁੰਚਣਾ ਕੀਤਾ ਹੈ ਜਾਂ ਪਹੁੰਚ ਰਹੀਆਂ ਨੇ। ਆਓ ਸਮਾਂ ਹੈ ਗੁਰਮਤ ਕਥਾ ਵਿਚਾਰ ਦਾ। ਵਿਚਾਰਾਂ ਦੀ ਸਾਂਝ ਤੋਂ ਪਹਿਲਾਂ ਕਲਗੀਧਰ ਪਾਤਸ਼ਾਹ ਅੰਮ੍ਰਿਤ ਕੇ ਦਾਤੇ ਸ਼ਮਸ਼ੇਰੇ ਬਹਾਦਰ ਪੁੱਤਰਾਂ ਦੇ ਦਾਨੀ ਆਪੇ ਗੁਰ ਚੇਲਾ ਧੰਨ 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 ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਬਖਸ਼ਿਸ਼ ਕੀਤੀ ਗੁਰਫਤਿਹ ਆਪਸ ਵਿੱਚ ਸਾਂਝੀ ਕਰਦਿਆਂ ਪ੍ਰੇਮ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਇਤਿਹਾਸ ਵਿੱਚ ਜੋ ਅੱਜ ਦਾ ਦਿਨ ਹੈ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਲੱਖ ਤੇ ਜਿਗਰ ਸਾਹਿਬਜ਼ਾਦਾ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਤਿਨ੍ਹਾਂ ਦਾ ਅੱਜ ਜਨਮ ਦਿਹਾੜਾ ਹੈ। ਸੋ ਇਸ ਦੇ ਸੰਬੰਧ ਵਿੱਚ ਹੀ ਆਪਾਂ ਕੁਝ ਵਿਚਾਰਾਂ ਸਾਂਝੀਆਂ ਕਰਨ ਦਾ ਯਤਨ ਕਰਾਂਗੇ। ਅਸੀਸ ਰੂਪ ਵਿੱਚ ਇੱਕ ਵਾਰ ਸਾਰੀ ਸੰਗਤ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਸਾਹਿਬਜ਼ਾਦੇ ਦਾ ਮਤਲਬ ਹੁੰਦਾ ਹੈ ਜੋ ਸਾਹਿਬ ਦੇ ਘਰ ਦੇ ਵਿੱਚ ਜਾਇਆ ਹੋਵੇ, ਜਿਹਨੇ ਸਾਹਿਬ ਦੇ ਘਰ ਦੇ ਵਿੱਚ ਜਨਮ ਲਿਆ। ਸਾਹਿਬਜ਼ਾਦੇ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਤੋਂ ਲੈ ਕਰਕੇ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਕੇਵਲ ਅੱਠਵੇਂ ਪਾਤਸ਼ਾਹ ਤੋਂ ਬਿਨਾਂ ਨੌ ਗੁਰੂ ਸਾਹਿਬਾਨ ਗ੍ਰਿਸਤੀ ਹੋਏ ਨੇ, ਘਰਵਾਰੀ ਹੋਏ ਨੇ ਤੇ ਉਹਨਾਂ ਦੇ ਘਰ ਦੇ ਵਿੱਚ ਜਨਮ ਲੈਣ ਵਾਲੇ ਜੋ ਵੀ ਸਪੁੱਤਰ ਸਨ ਉਹਨਾਂ ਨੂੰ ਆਪਾਂ ਸਾਹਿਬਜ਼ਾਦੇ ਕਹਿ ਸਕਦੇ ਹਾਂ। ਪਰ ਜਦੋਂ ਵੀ ਸਾਹਿਬਜ਼ਾਦਿਆਂ ਦੀ ਗੱਲ ਆਉਂਦੀ ਹੈ ਤਾਂ ਨਾਲ ਦੀ ਨਾਲ ਕਲਗੀਧਰ ਪਾਤਸ਼ਾਹ ਜੀ ਦੇ ਚਾਰ ਪੁੱਤਰ ਉਹਨਾਂ ਪ੍ਰਤੀ ਸਾਡੀ ਸ਼ਰਧਾ ਵਿਸ਼ਵਾਸ ਅਕੀਦਾ ਪਹੁੰਚ ਜਾਂਦਾ, ਜੁੜ ਜਾਂਦਾ। ਸਾਹਿਬਜ਼ਾਦੇ ਤਾਂ ਜਦੋਂ ਅਸੀਂ ਸਿੱਖ ਇਤਿਹਾਸ ਪੜ੍ਹਦੇ ਹਾਂ, ਸਿੱਖ ਇਤਿਹਾਸ ਵਿੱਚ ਕੁਝ ਨਾਮ ਐਸੇ ਆ ਕਿ ਭਾਵੇਂ ਉਹਨਾਂ ਦਾ ਜਨਮ ਦਿਨ ਹੋਵੇ ਪਰ ਉਹਨਾਂ ਦੇ ਜੀਵਨ ਦੀ ਗੱਲ ਉਦੋਂ ਪੂਰੀ ਹੋਏਗੀ ਜਦੋਂ ਉਹਨਾਂ ਦੇ ਸ਼ਹੀਦੀ ਦਿਹਾੜੇ ਦੀ ਗੱਲ ਕਰਾਂਗੇ। ਜਿਵੇਂ ਕਿ ਭਾਵੇਂ ਜਨਮ ਦਿਨ ਹੋਵੇ ਧੰਨ ਬਾਬਾ ਦੀਪ ਸਿੰਘ ਜੀ ਦਾ, ਮੰਨ ਲਵੋ ਕਿ ਉਹਨਾਂ ਦਾ ਜਨਮ ਦਿਨ ਹੈ, ਪਰ ਜਦੋਂ ਉਹਨਾਂ ਦੇ ਜੀਵਨ ਦੀ ਗਾਥਾ ਆਪਾਂ ਆਪਸ ਵਿੱਚ ਸਾਂਝੀ ਕਰਾਂਗੇ ਨਾ ਤਾਂ ਉਹਨਾਂ ਦੀ ਗੱਲ ਮੁੱਕੇਗੀ ਜਾ ਕੇ ਉਹਨਾਂ ਦੀ ਸ਼ਹੀਦੀ ਤੇ ਕਿ ਉਹਨਾਂ ਨੇ ਕਿਵੇਂ ਸ਼ਹੀਦੀ ਪ੍ਰਾਪਤ ਕੀਤੀ। ਹੈ ਜਨਮ ਦਿਨ ਬਾਬਾ ਦੀਪ ਸਿੰਘ ਜੀ ਦਾ, ਪਰ ਗੱਲ ਹੋ ਰਹੀ ਹੈ ਸ਼ਹੀਦੀ ਦੀ। ਤਾਂ ਜਦੋਂ ਅਸੀਂ ਗੱਲ ਕਰਾਂਗੇ ਭਾਈ ਮਤੀ ਦਾਸ ਦੀ, ਉਹਨਾਂ ਦਾ ਜਨਮ ਦਿਨ ਹੈ, ਤਾਂ ਫਿਰ ਸਾਨੂੰ ਉਹਨਾਂ ਦਾ ਉਹ ਜੀਵਨ ਵੀ ਵਿਚਾਰਨਾ ਪਵੇਗਾ ਜਦੋਂ ਉਹਨਾਂ ਨੂੰ ਆਰੇ ਦੇ ਨਾਲ ਦੁਫਾੜ ਕੀਤਾ ਗਿਆ। ਤੇ ਜਦੋਂ ਅਸੀਂ ਗੱਲ ਕਰਾਂਗੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਉਹਨਾਂ ਦੇ ਜਨਮ ਦਿਨ ਦੀ, ਤਾਂ ਉਹਨਾਂ ਦੀ ਗੱਲ ਮੁੱਕੇਗੀ ਜਾ ਕੇ ਕਿ ਜਦੋਂ ਉਹਨਾਂ ਦਾ ਬੰਦ ਕੱਟਿਆ ਗਿਆ। ਇਸੇ ਤਰ੍ਹਾਂ ਬਾਬਾ ਬੰਦਾ ਸਿੰਘ ਜੀ ਬਹਾਦਰ ਜਨਮ ਦਿਨ ਹੋਵੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦਾ, ਬਾਬਾ ਜੁਝਾਰ ਸਿੰਘ ਜੀ ਦਾ, ਪਰ ਗੱਲ ਸੁਭਾਵਕ ਹੀ ਉਹਨਾਂ ਦੀ ਸ਼ਹਾਦਤ ਦੀ ਆਏਗੀ ਜੋ ਉਹਨਾਂ ਨੇ ਕਰਨੀ ਕੀਤੀ ਹੈ, ਜੋ ਉਹਨਾਂ ਨੇ ਘਾਲਣਾ ਘਾਲੀ ਹੈ ਸਾਡੇ ਅੱਗੇ ਪੂਰਨੇ ਪਾਇਆ। ਤਾਂ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਉਹਨਾਂ ਦੇ ਘਰ ਦੇ ਵਿੱਚ ਦੋ ਤਰ੍ਹਾਂ ਦੀ ਔਲਾਦ ਹੈ। ਜਦੋਂ ਅਸੀਂ ਗੱਲ ਕਰਾਂਗੇ ਬਿੰਦੀ ਵੰਸ਼ ਦੀ, ਔਲਾਦ ਦੋ ਤਰ੍ਹਾਂ ਦੀ ਹੈ, ਇੱਕ ਨਾਦੀ ਇੱਕ ਬਿੰਦੀ, ਜੋ ਗੁਰੂ ਮਹਾਰਾਜ ਦੇ ਘਰ ਦੇ ਵਿੱਚ ਪੈਦਾ ਹੋਏ ਤਾਂ ਉਹ ਚਾਰ ਸਾਹਿਬਜ਼ਾਦੇ ਨੇ, ਗੁਰੂ ਮਹਾਰਾਜ ਦੀ ਬਿੰਦੀ ਵੰਸ਼ ਹੈ। ਧੰਨ ਬਾਬਾ ਅਜੀਤ ਸਿੰਘ ਜੀ, ਧੰਨ ਬਾਬਾ ਜੁਝਾਰ ਸਿੰਘ ਜੀ, ਧੰਨ ਬਾਬਾ ਜ਼ੋਰਾਵਰ ਸਿੰਘ ਜੀ ਤੇ ਧੰਨ ਧੰਨ ਬਾਬਾ ਫਤਿਹ ਸਿੰਘ ਜੀ, ਉਹਨਾਂ ਦੀ ਬਿੰਦੀ ਵੰਸ਼ ਹੈ ਇਹ। ਔਰ ਜਦੋਂ ਅਸੀਂ ਖਾਲਸੇ ਪੁੱਤਰ ਦੀ ਗੱਲ ਕਰਾਂਗੇ ਨਾ, ਮਾਤਾ ਸਾਹਿਬ ਕੌਰ ਨੇ ਕਿਹਾ ਸੀ ਕਲਗੀਧਰ ਪਾਤਸ਼ਾਹ ਨੂੰ ਕਿ ਪਾਤਸ਼ਾਹ ਮੇਰੇ ਘਰ ਦੇ ਵਿੱਚ ਔਲਾਦ, ਕਹਿੰਦੇ ਹਾਂ, ਤੇਰੀ ਝੋਲੀ ਵਿੱਚ ਉਹ ਪੁੱਤ ਪਾਵਾਂਗਾ ਜਿਹੜਾ ਕਦੇ ਮਰੇਗਾ ਨਹੀਂ, ਖਤਮ ਨਹੀਂ ਹੋਵੇਗਾ। ਤੇਰੇ ਪੁੱਤਰ ਦਾ ਜਨਮ ਦਿਹਾੜਾ ਤਾਂ ਮਨਾਇਆ ਜਾਵੇਗਾ, ਤੇਰੇ ਪੁੱਤਰ ਦਾ ਕਦੇ ਮੌਤ ਦਾ ਦਿਨ ਨਹੀਂ ਮਨਾਇਆ ਜਾਵੇਗਾ। ਮਾਤਾ ਸਾਹਿਬ ਕੌਰ ਦੀ ਝੋਲੀ ਵਿੱਚ ਖਾਲਸਾ ਪੁੱਤਰ ਪਾਇਆ, ਬਿੰਦੀ ਵੰਸ ਤੇ ਨਾਦੀ ਵੰਸ। ਤਾਂ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਉਹਨਾਂ ਦੀ ਆਪਾਂ ਵਿਚਾਰ ਕਰ ਰਹੇ ਹਾਂ, ਕਲਗੀਧਰ ਪਾਤਸ਼ਾਹ ਮਹਾਰਾਜ ਦੇ ਸਾਹਿਬਜ਼ਾਦੇ, ਜਿਨ੍ਹਾਂ ਪ੍ਰਤੀ ਇਹ ਵਚਨ ਕਿ ਜਾਕੋ ਹਰ ਰੰਗ ਲਾਗੋ ਇਸ ਯੁੱਗ ਮੈਂ, ਸੋ ਕਹੀ ਅਤ ਹੈ ਸੂਰਾ, ਜਿਨ੍ਹਾਂ ਨੂੰ ਆ ਮਨੁੱਖਾ ਜਨਮ ਰੂਪੀ ਸਮੇਂ ਦੇ ਵਿੱਚ ਪਰਮਾਤਮਾ ਦੇ ਘਰ ਦਾ ਰੰਗ ਲਾ ਗਿਆ, ਰੰਗ ਦਾ ਅਰਥ ਕੀ ਹੈ, ਪ੍ਰੇਮ ਪਿਆਰ ਪੈ ਗਿਆ ਜਿਨ੍ਹਾਂ ਦਾ, ਜਾਕੋ ਹਰ ਰੰਗ ਲਾਗੋ ਇਸ ਯੁੱਗ ਮੈਂ, ਤੇ ਉਹਨਾਂ ਨੂੰ ਕੀ ਕਿਹਾ ਜਾਂਦਾ, ਸੋ ਕਹੀ ਅਤ ਹੈ ਸੂਰਾ, ਉਹਨਾਂ ਨੂੰ ਸੂਰਮੇ ਕਹਿੰਦੇ ਨੇ, ਸੂਰਮੇ, ਜਿਨ੍ਹਾਂ ਨੂੰ ਮਨੁੱਖਾ ਜਨਮ ਰੂਪੀ ਸਮੇਂ ਵਿੱਚ ਪਰਮਾਤਮਾ ਦੇ ਘਰ ਦਾ ਰੰਗ ਲਾ ਗਿਆ। ਆਤਮ ਜਿਨੈ ਸਗਲ ਵਸ ਤਾਂ ਕਹਿ, ਉਹਨਾਂ ਨੇ ਕੀ ਕੀਤਾ, ਆਪਣੇ ਆਪ ਨੂੰ ਜਿੱਤਿਆ ਉਹਨਾਂ ਨੇ। ਇਹ ਕੰਮ ਬਹੁਤ ਔਖਾ ਹੈ, ਮਨੁੱਖ ਨਾ ਵੇਖੋ ਦੁਨੀਆਂ ਨੂੰ ਜਿੱਤਦਾ ਫਿਰਦਾ, ਦੂਜੇ ਨੂੰ ਜਿੱਤਦਾ ਫਿਰਦਾ ਮਨੁੱਖ, ਕਿ ਮੈਂ ਉਹ ਤੋਂ ਵੱਡਾ ਹੋ ਜਾਂ, ਉਹ ਮੇਰੇ ਪ੍ਰਭਾਵ ਹੇਠ ਚੱਲੇ, ਆਹੀ ਆ ਨਾ ਵੀ ਮੇਰੀ ਗੱਲ ਮੰਨੇ, ਮੇਰਾ ਹੁਕਮ ਮੰਨਿਆ ਜਾਏ। ਮਨੁੱਖ ਦੂਜੇ ਨੂੰ ਜਿੱਤਦਾ ਫਿਰਦਾ, ਪਰ ਮਨੁੱਖ ਆਪਣੇ ਆਪ ਤੋਂ ਹਾਰ ਜਾਂਦਾ। ਵੱਡੇ ਵੱਡੇ ਰਾਜੇ ਮਹਾਰਾਜੇ ਹੋਏ ਜਿਨ੍ਹਾਂ ਨੇ ਬਹੁਤ ਦੁਨੀਆਂ ਨੂੰ ਜਿੱਤਿਆ, ਪਰ ਉਹ ਆਪਣੇ ਆਪ ਤੋਂ ਹਾਰ ਗਏ। ਪਰ ਵਿਰਲੇ ਨੇ ਜਿਨ੍ਹਾਂ ਨੇ ਆਪਣੇ ਮਨ ਨੂੰ ਜਿੱਤਿਆ, ਮਨ ਜੀਤੇ ਜਗ ਜੀਤ, ਆਤਮ ਜਿਨੈ, ਆਪਣੇ ਆਪ ਨੂੰ ਜਿੱਤਣਾ, ਇਹ ਕੀ ਹੁੰਦਾ, ਆਪਣੀਆਂ ਬਾਸ਼ਨਾਵਾਂ ਨੂੰ ਕੰਟਰੋਲ ਵਿੱਚ ਕਰਨਾ, ਆਪਣੇ ਫੁਰਨਿਆਂ ਨੂੰ ਤ੍ਰਿਸ਼ਨਾਵਾਂ ਨੂੰ ਮਾਰ ਲੈਣਾ, ਆਪਣੀਆਂ ਅਸਾਵਾਂ ਨੂੰ ਖਤਮ ਕਰ ਲੈਣਾ, ਇਹ ਕੀ ਹੈ, ਮਨ ਦੇ ਉੱਪਰ ਫਤਿਹ ਪਾਉਣੀ। ਜਿਵੇਂ ਕਿਹਾ ਨਾ, ਸਾਚਾ ਨਾਮ ਮੇਰਾ ਆਧਾਰੋ, ਇਹ ਐਵੇਂ ਨਹੀਂ ਫਤਿਹ ਮਿਲਦੀ, ਇਹਦੇ ਲਈ ਕਮਾਈ ਕਰਨੀ ਪੈਂਦੀ ਹੈ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਜੀਵਨ ਵਿੱਚ ਜਿੰਨੀਆਂ ਭੁੱਖਾਂ ਸੀ, ਭਾਵੇਂ ਅੱਖ ਦੀ ਭੁੱਖ ਹੈ, ਕੰਨਾਂ ਦੀ ਭੁੱਖ ਹੈ, ਭਾਵੇਂ ਜੀਵ ਦੀ ਭੁੱਖ ਹੈ, ਭਾਵੇਂ ਹਿਰਦੇ ਦੀ ਭੁੱਖ ਹੈ, ਸਾਰੀਆਂ ਭੁੱਖਾਂ ਗਵਾਚ ਗਈਆਂ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ। ਹੁਣ ਮਨ ਸ਼ਾਂਤ ਹੋ ਗਿਆ, ਮਨ ਟਿਕ ਗਿਆ, ਕਿਸੇ ਪਾਸੇ ਭੱਜਦਾ ਨਹੀਂ, ਲੋਭ ਲਾਲਚ ਵਿੱਚ ਪੈ ਕੇ ਭਟਕਦਾ ਨਹੀਂ। ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਜਿੰਨੀਆਂ ਇੱਛਾਵਾਂ ਸੀ ਨਾ ਬੰਦੇ ਦੀਆਂ, ਤ੍ਰਿਸ਼ਨਾਵਾਂ ਫੁਰਨੇ ਲੋਭ ਲਾਲਚ, ਇਹ ਸਾਰੇ ਪੁੱਜ ਗਏ, ਖਤਮ ਹੋ ਗਏ। ਤੇ ਜਿਨ੍ਹਾਂ ਦੀ ਇਹ ਅਵਸਥਾ ਬਣ ਗਈ, ਉਹਨਾਂ ਨੂੰ ਹੀ ਗੁਰੂ ਅਰਜਨ ਮਹਾਰਾਜ ਨੇ ਕਿਹਾ ਆਤਮ ਜਿਨੈ, ਉਹਨਾਂ ਨੇ ਆਪਣੇ ਆਪ ਨੂੰ ਜਿੱਤ ਲਿਆ। ਸਗਲ ਵਸ ਤਾਕ ਹੈ, ਤੇ ਉਹਨਾਂ ਦੇ ਕਰਮ ਇੰਦਰੇ ਗਿਆਨ ਇੰਦਰੇ ਵਸ ਵਿੱਚ ਆ ਗਏ। ਪਰ ਹੁੰਦਾ ਕਦੋਂ ਹੈ, ਜਾ ਕਾ ਸਤ ਗੁਰ ਪੂਰਾ, ਇਹ ਉਦੋਂ ਹੀ ਹੁੰਦਾ ਹੈ ਜਦੋਂ ਪੂਰੇ ਗੁਰੂ ਦੀ ਕਿਰਪਾ ਸਿਰ ਤੇ ਬਣ ਆਵੇ। ਜਾਕੋ ਹਰ ਰੰਗ ਲਾਗੋ ਇਸ ਯੁੱਗ ਮੈਂ, ਸੋ ਕਹੀ ਅਤ ਹੈ ਸੂਰਾ, ਆਤਮ ਜਿਨੈ ਸਗਲ ਵਸ ਤਾਕੈ, ਜਾਕਾ ਸਤਿਗੁਰ ਪੂਰਾ। ਇੱਕ ਦਿਨ ਨਾ ਜਦੋਂ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਇਹਨੇ ਅੰਮ੍ਰਿਤ ਪਾਨ ਕੀਤਾ, ਤਾਂ ਉਹ ਵਕਤ ਇਹਨਾਂ ਦੀ ਉਮਰ ਕਈ ਇਤਿਹਾਸਕਾਰਾਂ ਨੇ 4 ਸਾਲ ਦੀ ਕਹੀ ਹੈ, 4 ਸਾਲ ਦੀ ਉਮਰ ਸੀ ਉਹ ਵਕਤ। ਜਦੋਂ ਅੰਮ੍ਰਿਤ ਪਾਨ ਕਰਕੇ ਸ੍ਰੀ ਸਾਹਿਬ ਸਜਾਈ ਹੋਈ ਹੈ, ਨਿੱਕਾ ਜਿਹਾ ਚੋਲਾ ਪਾਇਆ, ਦਮਾਲਾ ਸਜਾਇਆ ਹੋਇਆ ਹੈ, ਤੇ ਧੰਨ ਮਾਤਾ ਗੁਜਰ ਕੌਰ
ਧੰਨ ਮਾਤਾ ਸੁੰਦਰ ਕੌਰ, ਕਿਉਂਕਿ ਮਾਤਾ ਅਜੀਤ ਕੌਰ ਪਹਿਲਾਂ ਚੜਾਈ ਕਰ ਚੁੱਕੇ ਨੇ। ਧੰਨ ਮਾਤਾ ਸੁੰਦਰ ਕੌਰ ਤਾਂ ਉਹ ਬੈਠੇ ਨੇ ਸਾਹਮਣੇ, ਬਾਬਾ ਜ਼ੋਰਾਵਰ ਸਿੰਘ ਆ ਰਹੇ ਨੇ। ਮਾਤਾ ਸੁੰਦਰ ਕੌਰ ਨੇ ਕਿਹਾ, ਮੇਰਾ ਜ਼ੋਰਾਵਰ ਅੰਮ੍ਰਿਤਪਾਨ ਕਰਕੇ ਆਇਆ। ਮਾਤਾ ਗੁਜਰ ਕੌਰ ਬੋਲੇ, ਹਾਂ ਇਹ ਤਾਂ ਹੁਣ ਬਾਬਾ ਲੱਗਦਾ, ਇਹ ਤਾਂ ਹੁਣ ਬਾਬਾ, ਜਿਹੜਾ ਬਾਬਾ ਸ਼ਬਦ ਹੈ ਨਾ, ਇਹ ਅਸੀਂ ਦੋ ਤਿੰਨ ਥਾਵਾਂ ਤੇ ਵਰਤਦੇ ਹਾਂ। ਇੱਕ ਤਾਂ ਬਾਬਾ ਆਪਾਂ ਉਹਨੂੰ ਕਹਿੰਦੇ ਹਾਂ ਜਿਹੜਾ ਉਮਰ ਵਿੱਚ ਵਡੇਰਾ ਹੋਵੇ, ਉਹਦੇ ਲਈ ਵੀ ਬਾਬਾ ਸ਼ਬਦ ਵਰਤਿਆ ਜਾਂਦਾ। ਤੇ ਦੂਜਾ, ਭਾਵੇਂ ਕੋਈ ਉਮਰ ਵਿੱਚ ਛੋਟਾ ਹੋਵੇ ਪਰ ਉਹਦਾ ਇਖਲਾਕ, ਉਹਦਾ ਜੀਵਨ, ਉਹਦਾ ਕਰੈਕਟਰ ਬਹੁਤ ਉੱਚਾ, ਉਹਨੂੰ ਵੀ ਆਪਾਂ ਬਾਬਾ ਕਹਿੰਦੇ ਹਾਂ। ਤਾਂ ਕਰਕੇ ਕਲਗੀਧਰ ਪਾਤਸ਼ਾਹ ਦੇ ਚਾਰੋਂ ਸਾਹਿਬਜ਼ਾਦੇ ਨਾ ਭਾਵੇਂ ਉਮਰ ਕਰਕੇ ਨਿੱਕੇ ਨੇ, ਬਾਬਾ ਫਤਿਹ ਸਿੰਘ ਕਿੰਨੀ ਕੁ ਉਮਰ ਹੈ, 7 ਸਾਲ ਦੀ ਉਮਰ ਹੈ, ਪਰ ਆਪਾਂ ਉਹਨਾਂ ਨੂੰ ਸਤਿਕਾਰ ਨਾਲ ਬਾਬਾ ਬੁਲਾਉਂਦੇ ਹਾਂ, ਬਾਬਾ। ਧੰਨ ਬਾਬਾ ਫਤਿਹ ਸਿੰਘ ਜੀ। ਹੁਣ ਸਾਹਿਬਜ਼ਾਦਾ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਉਮਰ ਕਿੰਨੀ ਕੁ ਹੈ ਜਦੋਂ ਸ਼ਹਾਦਤ ਦਾ ਜਾਮ ਪੀਤਾ? 9 ਕੁ ਸਾਲ ਦੀ ਉਮਰ ਹੈ, 9 ਕੁ ਸਾਲ। ਪਰ ਉਹਨਾਂ ਨੂੰ ਵੀ ਆਪਾਂ ਬਾਬਾ ਸ਼ਬਦ ਨਾਲ ਯਾਦ ਕਰਦੇ ਹਾਂ। ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ, ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ। ਤਾਂ ਹੁਣ ਧੰਨ ਮਾਤਾ ਗੁਜਰ ਕੌਰ ਦੀ ਰਹਿ ਮਨਾਈ ਦੇ ਹੇਠ ਨਾ ਉਹਨਾਂ ਨੂੰ ਗੁਰਮਤ ਦੀ ਗੁੜਤੀ ਮਿਲ ਰਹੀ ਹੈ। ਦੇਖੋ ਕੈਸਾ ਉਹ ਸਮਾਂ ਹੋਏਗਾ ਕਿ ਮਾਤਾ ਗੁਜਰ ਕੌਰ ਉਹਨਾਂ ਨੂੰ ਗੁਰਮਤ ਦੀ ਗੁੜਤੀ ਦੇ ਰਹੇ ਨੇ, ਗੁਰਮਤ ਦੀਆਂ ਲੋਰੀਆਂ ਦੇ ਰਹੇ ਨੇ। ਤੇ ਇੱਕ ਦਿਨ ਕੀ ਹੋਇਆ, ਕਲਗੀਧਰ ਪਾਤਸ਼ਾਹ ਤੇ ਧੰਨ ਮਾਤਾ ਗੁਜਰ ਕੌਰ ਬੈਠੇ। ਮਾਤਾ ਗੁਜਰ ਕੌਰ ਕਹਿਣ ਲੱਗੇ, ਕਹਿੰਦੇ ਲਾਲ ਜੀ, ਕੀ ਕਹਿੰਦੇ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ? ਲਾਲ ਜੀ, ਲਾਲ ਜੀ, ਵੀ ਪਹਿਲਾਂ ਮੇਰੇ ਨਾ ਇੱਕ ਅੱਖ ਸੀ, ਵੀ ਮੇਰੇ ਘਰ ਵਿੱਚ ਇੱਕ ਪੁੱਤ ਸੀ ਪਹਿਲਾਂ, ਹੁਣ ਮੇਰੇ 4 ਅੱਖਾਂ ਨੇ, 4 ਸਾਹਿਬਜ਼ਾਦੇ ਨੇ, 4 ਪੋਤਰੇ ਨੇ ਮੇਰੇ। ਤਾਂ ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਕਹਿੰਦੇ ਮਾਤਾ ਜੀ 4 ਨਹੀਂ 21 ਹੈ, ਧਿਆਨ ਦਿਓ ਬੇਨਤੀ ਵੱਲ, 4 ਨਹੀਂ 21 ਹੈ। ਮਾਤਾ ਗੁਜਰ ਕੌਰ ਕਹਿਣ ਲੱਗੇ, ਲਾਲ ਜੀ ਮੈਂ ਸਮਝੀ ਨਹੀਂ। ਕਹਿੰਦੇ ਦਰਅਸਲ ਇਹ 4 ਜਿਹੜੇ ਤੁਹਾਡੇ ਪੋਤਰੇ ਆ ਨਾ, ਇਹ 4 ਰੱਬੀ ਗੁਣ ਨੇ, ਇਹ ਮੈਂ ਇੱਕ ਵਿੱਚ ਪਾਉਣੇ ਨੇ, ਇਹ 4 ਗੁਣ ਇੱਕ ਵਿੱਚ ਪਾਉਣੇ ਨੇ। ਕਹਿੰਦੇ ਗੁਣ ਕਿਹੜੇ ਨੇ? ਕਹਿੰਦੇ ਜਿਹੜਾ ਵੱਡਾ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ, ਉਹ ਗੁਣ ਵੀ ਮੈਂ ਆਪਣੇ ਖਾਲਸੇ ਵਿੱਚ ਭਰਨਾ, ਜਿਹੜਾ ਮੇਰਾ ਨਾਦੀ ਪੁੱਤਰ ਹੋਏਗਾ ਨਾ, ਜਿਹਦੇ ਉੱਪਰ ਮਹਾਰਾਜ ਨੇ ਮਾਣ ਕੀਤਾ, ਇਨ ਪੁੱਤਰ ਕੇ ਸੀਸ ਪਰ ਵਾਰ ਦੀਏ ਸੁਤ 4, ਸਾਡੇ ਵੱਲ ਹੱਥ ਕਰਕੇ ਕਿਹਾ ਸੀ ਉਹਨੇ, ਕਲਗੀਧਰ ਪਾਤਸ਼ਾਹ ਨੇ, ਆਪਣੇ ਖਾਲਸੇ ਪੁੱਤਰ ਦੇ ਅੰਦਰ ਮੈਂ ਅਜੀਤ ਵਾਲਾ ਗੁਣ ਭਰਾਂਗਾ, ਜਦੋਂ ਮੇਰਾ ਖਾਲਸਾ ਅਕਾਲ ਪੁਰਖ ਨਾਲ ਜੁੜਿਆ ਹੋਵੇਗਾ, ਗੁਰੂ ਦੀ ਟੇਕ ਲੈ ਕੇ ਚੱਲੇਗਾ, ਇਹ ਕਦੇ ਵੀ ਨਹੀਂ ਹਾਰੇਗਾ, ਇਹ ਜਿੱਥੇ ਵੀ ਜਾਵੇਗਾ ਇਹ ਜਿੱਤਦਾ ਹੀ ਜਾਵੇਗਾ, ਭਾਈ ਜੀਤ ਮੇਰੀ ਕਿਰਪਾ ਕਾਲ ਕੇਰੀ, ਜਿੱਧਰ ਵੀ ਜਾਏਗਾ ਇਹਨੂੰ ਫਤਿਹ ਮਿਲੇਗੀ, ਇਹਨੂੰ ਜਿੱਤ ਮਿਲੇਗੀ, ਅਜੀਤ। ਤੇ ਦੂਸਰਾ ਜਿਹੜਾ ਸਾਹਿਬਜ਼ਾਦਾ ਨਾ, ਉਹਦਾ ਨਾਮ ਹੈ ਜੁਝਾਰ ਸਿੰਘ, ਮੈਂ ਆਪਣੇ ਖਾਲਸੇ ਦੇ ਅੰਦਰ ਇਹ ਜੂਝਣ ਵਾਲਾ ਗੁਣ ਵੀ ਪਾਵਾਂਗਾ। ਕਹਿੰਦੇ ਜਿੱਤਣ ਲਈ ਜੂਝਣ ਦੀ ਲੋੜ ਪੈਂਦੀ ਆ ਨਾ, ਹੱਥ ਤੇ ਹੱਥ ਧਰ ਕੇ ਕੋਈ ਬੈਠਾ ਰਹੇ ਤੇ ਰਣ ਤੱਤਾ ਭਗਿਆ ਹੋਵੇ, ਮੈਂ ਦਾਣੇ ਜੰਗ ਭਗਿਆ ਹੋਵੇ ਤੇ ਸੂਰਮੇ ਦਾ ਕੰਮ ਨਹੀਂ ਹੁੰਦਾ ਹੱਥ ਤੇ ਹੱਥ ਰੱਖ ਕੇ ਬਹਿਣਾ, ਸਗੋਂ ਬਾਜ ਦੇ ਵਿੱਚ ਆ ਕੇ ਕਹਿੰਦਾ ਗਗਨ ਦਮਾਮਾ ਬਾਜਿਓ ਪਰੈ ਨਿਸਾਨੈ ਘਾਓ, ਖੇਤ ਜੋ ਮਾਂਡਿਓ ਸੂਰਮਾ ਆਬ ਜੂਝਣ ਕੋ ਦਾਓ, ਸੂਰਾ ਸੋ ਪਹਿਚਾਨੀ ਹੈ ਜੋ ਲੜੈ ਦੀਨ ਕੇ ਖੇਤ, ਪੁਰਜਾ ਪੁਰਜਾ ਕੱਟ ਮਰੈ ਕਬਹੂ ਨਾ ਛਾਡੈ ਖੇਤ। ਉਹ ਤਾਂ ਜੂਝਣ ਲਈ ਤਤਪਰ ਰਹਿੰਦਾ, ਮੈਂ ਆਪਣੇ ਖਾਲਸੇ ਦੇ ਅੰਦਰ ਜੂਝਣ ਦਾ ਐਸਾ ਗੁਣ ਭਰ ਦਿਆਂਗਾ ਕਿ ਇੱਕ ਪਾਸੇ 10 ਲੱਖ ਹੋਵੇਗਾ ਮਲਖੀਆ ਚੜਿਆ ਹੋਇਆ ਤੇ ਮੇਰਾ ਖਾਲਸਾ 40 ਦੀ ਗਿਣਤੀ ਵਿੱਚ ਹੋਵੇਗਾ। ਚਮਕੌਰ ਦੀ ਗੜੀ ਵਿੱਚ ਕੀ ਸੀ ਗਿਣਤੀ ਦੇ 40 ਸੀ ਤੇ ਜਿਹੜਾ ਘੇਰਾ ਪਿਆ ਸੀ ਉਹ 10 ਲੱਖ ਦਾ ਸੀ, ਤੇ ਇਤਿਹਾਸ ਪੜ੍ਹ ਕੇ ਵੇਖੋ ਉਹ 40 ਨੇ 10 ਲੱਖ ਦੇ ਨੱਕ ਚ ਦਮ ਕਰਤਾ ਸੀ, ਲੋਹੇ ਦੇ ਚਣੇ ਚ ਵਾਦੇ ਸੀ ਉਹਨਾਂ ਨੂੰ, ਮੇਰਾ ਖਾਲਸਾ ਜੂਝੇਗਾ ਪਿੱਛੇ ਨਹੀਂ ਹਟੇਗਾ। ਫਿਰ ਜੂਝਣ ਦੇ ਲਈ ਜ਼ੋਰ ਦੀ ਲੋੜ ਪੈਂਦੀ ਹੈ। ਜ਼ੋਰ ਦੀ ਕਿਹੜਾ ਜ਼ੋਰ? ਜ਼ੋਰ ਦੋ ਤਰ੍ਹਾਂ ਦਾ, ਇੱਕ ਜਿਸਮਾਨੀ ਤੇ ਦੂਜਾ ਰੂਹਾਨੀ। ਅਸੀਂ ਸਰੀਰ ਕਰਕੇ ਤਾਂ ਕਈ ਵਾਰੀ ਬਲਵਾਨ ਹੁੰਦੇ ਹਾਂ, ਪਰ ਆਤਮਾ ਕਰਕੇ ਕਮਜ਼ੋਰ ਹੁੰਦੇ ਹਾਂ। ਅੰਦਰੋਂ ਜ਼ਮੀਰ ਕਰਕੇ ਅਸੀਂ ਪਤਲੇ ਹੁੰਦੇ ਹਾਂ, ਤਾਂ ਕਰਕੇ ਵੇਖਿਆ ਕਿ ਵੱਡੇ ਵੱਡੇ ਸਮਝੌਤੇ ਹੋ ਜਾਂਦੇ ਨੇ, ਵੱਡੇ ਵੱਡੇ ਸਮਝੌਤੇ ਹੋ ਜਾਂਦੇ ਨੇ, ਵਿਕ ਜਾਂਦੇ ਨੇ ਲੋਕ। ਕਿਉਂ ਜੀ? ਕਿਉਂਕਿ ਅੰਦਰੋਂ ਪਤਲਾ ਸੀ, ਅੰਦਰੋਂ ਕਿਰ ਗਿਆ। ਮੈਂ ਆਪਣੇ ਖਾਲਸੇ ਦੇ ਅੰਦਰ ਇਹ ਜ਼ੋਰ ਭਰਾਂਗਾ। ਕਿਹੜਾ? ਕਰਮ ਖੰਡ ਕੀ ਬਾਣੀ ਜ਼ੋਰ, ਤਿੱਥੇ ਹੋਰ ਨਾ ਕੋਈ ਹੋਰ। ਇਹ ਅਕਾਲ ਪੁਰਖ ਪਰਮਾਤਮਾ ਦੀ ਬਖਸ਼ਿਸ਼ ਲਵੇਗਾ। ਕਿਵੇਂ? ਉਹਦੇ ਨਾਮ ਨਾਲ ਜੁੜ ਕੇ, ਉਹਦੇ ਸਿਮਰਨ ਨਾਲ ਜੁੜ ਕੇ ਇਹ ਅੰਦਰੋਂ ਬਲਵਾਨ ਹੋ ਜਾਵੇਗਾ। ਤੇ ਜਦੋਂ ਇਹਦੇ ਅੰਦਰ ਅਜੀਤ ਦਾ ਗੁਣ ਆ ਗਿਆ, ਜੂਝਣ ਦੀ ਸਮਰੱਥਾ ਆ ਗਈ, ਰੂਹਾਨੀ ਜ਼ੋਰ ਆ ਗਿਆ, ਇਹ ਜਿੱਥੇ ਵੀ ਜਾਵੇਗਾ ਨਾ, ਇਹਨੂੰ ਫਤਿਹ ਮਿਲੇਗੀ। ਫਤਿਹ ਜਿੱਤੀ ਮਿਲੇਗੀ। ਮੇਰਾ ਜਿਹੜਾ ਛੋਟਾ ਲਾਲ ਹੈ, ਛੋਟਾ ਸਾਹਿਬਜ਼ਾਦਾ ਫਤਿਹ ਸਿੰਘ, ਇਹਨੂੰ ਵੀ ਮੈਂ ਬਾਹਰ ਦਿਆਂਗਾ, ਪਰ ਇਹ ਫਤਿਹ ਵਾਲਾ ਗੁਣ ਵੀ ਮੈਂ ਆਪਣੇ ਖਾਲਸੇ ਦੇ ਅੰਦਰ ਭਰ ਦਿਆਂਗਾ। ਐਸਾ ਗੁਣ ਭਰਾਂਗਾ ਕਿ ਜਦੋਂ ਵੀ ਮੇਰਾ ਖਾਲਸਾ ਇੱਕ ਦੂਜੇ ਨੂੰ ਮਿਲੇਗਾ, ਇਹਦੀ ਰਸਨਾ ਤੇ ਫਤਿਹ ਹੋਵੇਗੀ। ਆਪਾਂ ਕਹਿੰਦੇ ਹਾਂ ਨਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਖਾਲਸੇ ਦੀ ਰਸਨਾ ਤੇ ਫਤਿਹ ਹੋਵੇਗੀ, ਜਿੱਤ ਹੋਵੇਗੀ। ਤਾਂ ਧੰਨ ਬਾਬਾ ਜ਼ੋਰਾਵਰ ਸਿੰਘ ਜੀ। ਗੱਲ ਮੈਂ ਨੇੜੇ ਕਰਾਂ, ਜਦੋਂ ਉਹਨਾਂ ਦਾ ਆਪਾਂ ਜੀਵਨ ਵੇਖਦੇ ਹਾਂ, ਕਿਸੇ ਵੀ ਸਤਪੁਰਸ਼ ਦਾ, ਮਹਾਂਪੁਰਖ ਦਾ, ਸ਼ਹੀਦ ਸਿੰਘ ਦਾ, ਜਦੋਂ ਵੀ ਕੋਈ ਜਨਮ ਦਿਹਾੜਾ ਹੋਵੇ ਜਾਂ ਉਹਨਾਂ ਦਾ ਸ਼ਹੀਦੀ ਦਿਹਾੜਾ ਹੋਵੇ, ਤਾਂ ਆਪਾਂ ਲੱਭਣਾ ਤਾਂ ਇਹ ਹੁੰਦਾ ਹੈ ਕਿ ਉਹਨਾਂ ਨੇ ਆਪਣਾ ਜੀਵਨ ਕਿਵੇਂ ਗੁਜ਼ਾਰਿਆ, ਉਹਨਾਂ ਦੇ ਜੀਵਨ ਵਿੱਚ ਉਹ ਆਪਾਂ ਕੀ ਸਿੱਖਣਾ, ਉਹ ਆਪਣੇ ਜੀਵਨ ਵਿੱਚ ਸਾਨੂੰ ਕੀ ਦੇ ਕੇ ਗਏ ਨੇ, ਉਹਨਾਂ ਦੇ ਜੀਵਨ ਤੋਂ ਆਪਾਂ ਕੀ ਸੇਧ ਲੈਣੀ ਆ, ਇਹ ਵੇਖਣਾ ਹੁੰਦਾ। ਤਾਂ ਸਮਾਂ ਆਇਆ ਸੰਨ 1704 ਦਾ, ਸਰਸਾ ਨਦੀ ਤੇ ਨਾ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਰਿਵਾਰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ। ਵੱਡੇ ਸਾਹਿਬਜ਼ਾਦੇ ਕਲਗੀਧਰ ਪਾਤਸ਼ਾਹ ਇਹ ਰੋਪੜ ਵੱਲ, ਤੇ ਧੰਨ ਮਾਤਾ ਸੁੰਦਰ ਕੌਰ ਜੀ, ਧੰਨ ਮਾਤਾ ਸਾਹਿਬ ਕੌਰ ਜੀ, ਭਾਈ ਮਣੀ ਸਿੰਘ ਉਹਨਾਂ ਦੇ ਨਾਲ ਦਿੱਲੀ ਵੱਲ, ਤੇ ਛੋਟੇ ਸਾਹਿਬਜ਼ਾਦੇ ਧੰਨ ਮਾਤਾ ਗੁਜਰ ਕੌਰ, ਇਹਨਾਂ ਨੂੰ ਗੰਗੂ ਲੈ ਗਿਆ ਆਪਣੇ ਨਾਲ ਸਹੇੜੀ ਨਗਰ ਦੇ ਅੰਦਰ। ਗੱਜ ਕੇ ਆਖੋ ਜੀ ਸਤਨਾਮ ਸ੍ਰੀ, ਸਤਨਾਮ ਸ੍ਰੀ, ਸਤਨਾਮ ਸ੍ਰੀ। ਫਿਰ ਜੁੜੀਏ ਇੱਕ ਵਾਰ। ਧੰਨ ਮਾਤਾ ਗੁਜਰ ਕੌਰ, ਛੋਟੇ ਸਾਹਿਬਜ਼ਾਦੇ, ਇਹਨਾਂ ਨੂੰ ਜਿਹੜਾ ਗੰਗੂ ਸੀ ਇਹ ਆਪਣੇ ਨਗਰ ਸਹੇੜੀ ਲੈ ਗਿਆ। ਰਾਤ ਦਾ ਸਮਾਂ ਹੋਇਆ, ਮਾਤਾ ਜੀ ਦੇ ਕੋਲ ਨਾ ਮੋਹਰਾਂ ਦੀ ਥੈਲੀ ਹੈ, ਮੋਹਰਾਂ ਨੇ ਥੈਲੀ ਵਿੱਚ ਗੰਗੂ ਨੇ ਵੇਖ ਲਈਆਂ ਤੇ ਉਹਦਾ ਜੀਵਨ ਲਲਚਾ ਗਿਆ। ਉਹਨੇ ਉਹ ਮੋਹਰਾਂ ਮਾਤਾ ਜੀ ਦੇ ਕੋਲੋਂ ਚੋਰੀ ਚੁੱਕ ਲਈਆਂ। ਮਾਤਾ ਜੀ ਨੇ ਵੇਖਿਆ ਸਵੇਰ ਹੋਈ, ਕਹਿੰਦੇ ਗੰਗਿਆ ਵੀ ਜੇ ਤੈਨੂੰ ਲੋੜ ਸੀ ਨਾ ਤੂੰ ਮੰਗ ਕੇ ਲੈ ਲੈਂਦਾ, ਦੇਖ ਇਹ ਤਾਂ ਮੈਨੂੰ ਵੀ ਪਤਾ ਹੁਣ ਵੀ ਅਸੀਂ ਤੇਰੇ ਘਰ ਵਿੱਚ ਰਹਿਣਾ, ਤੇਰਾ ਖਰਚ ਵੀ ਹੋਣਾ, ਮੈਂ ਆ ਮੇਰੇ ਪੋਤਰੇ ਨੇ, ਇਹ ਤਾਂ ਮੈਂ ਆਪਣੇ ਆਪ ਹੀ ਤੈਨੂੰ ਦੇ ਦੇਣਾ ਸੀ, ਪਰ ਦੀਨ ਤੋਂ ਕਦੇ ਬੇਦੀਨ ਨਹੀਂ ਹੋਈਦਾ, ਤੂੰ ਚੰਗਾ ਨਹੀਂ ਕੀਤਾ। ਤੇ ਉਹਨੇ ਕੀ ਕੀਤਾ? ਕਹਿੰਦੇ ਉਲਟਾ ਚੋਰ ਕੋਤਵਾਲ ਕੋ ਡਾਟੇ, ਬੋਲਣ ਲੱਗ ਗਿਆ, ਕਹਿੰਦਾ ਤੁਹਾਨੂੰ ਮੈਂ ਆਪਣੇ ਘਰ ਦੇ ਵਿੱਚ ਜਗ੍ਹਾ ਦਿੱਤੀ। ਹੁਣ ਜੇ ਚਾਹੁੰਦਾ ਨਾ ਗੰਗੂ, ਦੇਖੋ ਇੱਕ ਤਾਂ ਉਹ ਵਕਤ ਸੀ ਜਦੋਂ ਕਲਗੀਧਰ ਪਾਤਸ਼ਾਹ ਦੀ ਹਜ਼ੂਰੀ ਵਿੱਚ ਗੰਗੂ ਰਹਿੰਦਾ ਰਿਹਾ, ਇਹਦਾ ਪਰਿਵਾਰ ਵੀ ਉੱਥੇ ਰਹਿੰਦਾ ਰਿਹਾ, ਆਪ ਵੀ ਪਲਦਾ ਸੀ ਉੱਥੇ, ਇਹਦਾ ਪਰਿਵਾਰ ਵੀ ਪਲਦਾ ਸੀ। ਅੱਜ ਇਹਨੂੰ ਸੁਭਾਗ ਪ੍ਰਾਪਤ ਹੋਇਆ ਕਿ ਸਤਿਗੁਰਾਂ ਦੇ ਮਾਤਾ ਜੀ ਤੇ ਉਹਨਾਂ ਦੇ ਸਾਹਿਬਜ਼ਾਦੇ ਘਰ ਵਿੱਚ ਆਏ ਨੇ, ਉਹਨਾਂ ਦੀ ਸੇਵਾ ਕਰਕੇ ਆਪਣਾ ਮੁੱਖ ਉਜਲਾ ਕਰ ਲੈਂਦਾ, ਲੋਕ ਪ੍ਰਲੋਕ ਵਿੱਚ ਜੈ ਜੈ ਕਾਰ ਕਰਾ ਲੈਂਦਾ। ਪਰ ਨਹੀਂ ਨਹੀਂ, ਐਸਾ ਨਹੀਂ ਹੋਇਆ। ਉਹ ਡੁੱਲ ਗਿਆ ਚੰਦ ਮੋਹਰਾਂ ਤੇ, ਗਿਆ ਕੋਤਵਾਲੀ ਮੁਰਿੰਡੇ, ਜਾਨੀ ਖਾਂ ਮਾਨੀ ਖਾਂ ਅਹਿਲਕਾਰ ਉਹਨਾਂ ਨੂੰ ਲਿਆਇਆ, ਜਾ ਕੇ ਕਹਿਣ ਲੱਗਿਆ ਵੀ ਜੋ ਕੰਮ ਵਜੀਦਾ ਨਹੀਂ ਕਰ ਸਕਿਆ, ਔਰੰਗਾ ਨਹੀਂ ਕਰ ਸਕਿਆ, ਉਹ ਕੰਮ ਮੈਂ ਕਰਤਾ। ਕਹਿੰਦੇ ਕਿਵੇਂ? ਕਹਿੰਦੇ ਕਲਗੀਧਰ ਪਾਤਸ਼ਾਹ ਦੇ ਛੋਟੇ ਲਾਲ ਮੇਰੇ ਘਰ ਵਿੱਚ ਨੇ, ਉਹਨਾਂ ਦੀ ਮਾਤਾ ਘਰ ਵਿੱਚ ਹੈ। ਹੁਣ ਆਪਾਂ ਜੋ ਕੁਝ ਵੀ ਕਰਾਉਣਾ ਹੋਵੇ ਨਾ ਗੁਰੂ ਗੋਬਿੰਦ ਸਿੰਘ ਤੋਂ, ਉਹ ਕਰਾ ਸਕਦੇ ਹਾਂ। ਉਹ ਤਾਂ ਆਪ ਆਉਣਗੇ ਆਪਣੇ ਕੋਲ, ਪਹਿਲਾਂ ਆਪਾਂ ਖੁਦ ਫੜਨਾ ਚਾਹੁੰਦੇ ਸੀ। ਤਾਂ ਜਾਨੀ ਖਾਂ ਮਾਨੀ ਖਾਂ ਅਹਿਲਕਾਰ ਹੁਣ ਲੈ ਕੇ ਚੱਲੇ ਨੇ ਸਾਹਿਬਜ਼ਾਦਿਆਂ ਨੂੰ, ਗੱਡਿਆਂ ਤੇ ਬਿਠਾ ਲਏ ਧੰਨ ਮਾਤਾ ਗੁਜਰ ਕੌਰ, ਤੇ ਪਹੁੰਚ ਗਏ ਸਰਹੰਦ ਦੀ ਧਰਤੀ ਤੇ। ਇੱਥੇ ਉਹ ਵਗਦ ਨਾ, ਇੱਕ ਨਦੀ ਵਗਦੀ ਸੀ ਜਿਹਦਾ ਨਾਮ ਸੀ ਹੰਸਰਾਂ ਨਦੀ ਸੀ। ਉਹ ਤੇ ਹੰਸ ਆਇਆ ਕਰਦੇ ਸੀ ਤੇ 108 ਫੁੱਟ ਉੱਚਾ ਇੱਕ ਠੰਡਾ ਬੁਰਜ ਸੀ ਜੋ ਗਰਮੀਆਂ ਦੇ ਵਿੱਚ ਵੀ ਠੰਡ ਵਰਤਾਉਂਦਾ ਸੀ, ਤਾਂ ਕਰਕੇ ਇਹਦਾ ਨਾਮ ਸੀ ਠੰਡਾ ਬੁਰਜ। ਜਿਹੜੇ ਸਰਕਾਰੀ ਹੁਕਮਰਾਨ ਲੋਕ ਹੁੰਦੇ ਸੀ ਉਹ ਵਕਤ ਆਉਂਦੇ ਜਾਂਦੇ ਲਾਹੌਰ ਤੋਂ ਦਿੱਲੀ ਜਾਣਾ ਤਾਂ ਸਰਹੰਦ ਮੱਧ ਵਿੱਚ ਪੈਂਦਾ ਸੀ, ਤਾਂ ਇਹ ਠੰਡੇ ਬੁਰਜ ਦੇ ਵਿੱਚ ਆ ਕੇ ਉਹਨਾਂ ਨੇ ਵਿਸਰਾਮ ਕਰਨਾ। ਉਹ ਵਕਤ ਅੰਤਾਂ ਦੀ ਸਰਦੀ ਕੜਾਕੇ ਦੀ ਠੰਡ ਵਿੱਚ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਦੇ ਵਿੱਚ ਵਿਸਰਾਮ ਕਰਾਇਆ ਗਿਆ। ਹੁਣ ਥੋੜਾ ਜਿਹਾ ਖਿਆਲ ਕਰਿਓ, ਨਾ ਕੁਝ ਗਰਮ ਖਾਣ ਵਾਸਤੇ ਹੈ, ਨਾ ਗਰਮ ਪਹਿਨਣ ਵਾਸਤੇ ਹੈ, ਨਾ ਕੋਈ ਰਜਾਈ ਹੈ, ਨਾ ਕੋਈ ਤਲਾਈ ਹੈ, ਨਾ ਕੁਝ ਗਰਮ ਪੀਣ ਵਾਸਤੇ ਹੈ। ਪਰ ਧੰਨ ਮਾਤਾ ਗੁਜਰ ਕੌਰ ਨੇ ਨਾ ਦੋਏ ਸਾਹਿਬਜ਼ਾਦਿਆਂ ਨੂੰ ਗੋਦ ਵਿੱਚ ਲਿਆ। ਗੁਰੂ ਘਰ ਦੀਆਂ ਕਥਾ ਕਹਾਣੀਆਂ ਉਹਨਾਂ ਨੂੰ ਸੁਣਾਉਂਦੇ ਨੇ। 11, 12, 13 ਪੋਹ ਦਾ ਜ਼ਿਕਰ ਹੈ ਸੰਨ 1704 ਦਾ। ਅੱਜ ਪਹਿਲੇ ਦਿਨ ਸਾਹਿਬਜ਼ਾਦਿਆਂ ਨੂੰ ਪੇਸ਼ ਕੀਤਾ ਗਿਆ ਕਚਹਿਰੀ ਵਿੱਚ, ਤੇ ਧੰਨ ਮਾਤਾ ਗੁਜਰ ਕੌਰ ਨੇ ਨਾ ਉਹਨਾਂ ਨੂੰ ਤਿਆਰ ਕਰਕੇ ਭੇਜਿਆ। ਉਹਨਾਂ ਦਾ ਮਨੋਬਲ ਬਹੁਤ ਉੱਚਾ ਕਰ ਦਿੱਤਾ। ਗੁਰੂ ਅਰਜਨ ਮਹਾਰਾਜ ਦੀ ਸ਼ਹੀਦੀ ਦਾ ਜ਼ਿਕਰ, ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹੀਦੀ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਦੀ ਸ਼ਹੀਦੀ ਦਾ ਜ਼ਿਕਰ ਧੰਨ ਮਾਤਾ ਗੁਜਰ ਕੌਰ ਨੇ ਸਾਹਿਬਜ਼ਾਦਿਆਂ ਨੂੰ ਸੁਣਾਇਆ। ਤੇ ਜਦੋਂ ਸਾਹਿਬਜ਼ਾਦੇ ਆਏ ਤੇ ਆ ਕੇ ਨਾ ਉਹਨਾਂ ਨੇ ਜਿਹੜਾ ਖਾਲਸੇ ਦਾ ਕਰਮ ਹੈ, ਹੁਣ ਉਧਰ ਵਜੀਦਾ ਕੀ ਕਹਿੰਦਾ ਸੀ, ਦੀਵਾਨ ਸੁੱਚਾ ਨੰਦ ਕਹਿੰਦਾ ਲੈ ਬੱਚਿਆਂ ਨੂੰ ਲਵਾਏ ਮਾਨ ਕਰਨਾ ਕੀ ਔਖਾ, ਬੱਚਿਆਂ ਨੂੰ ਲਵਾਏ ਮਾਨ ਕਰਨਾ ਕੀ ਔਖਾ, ਚਾਰ ਖਿਡੌਣੇ ਦੇ ਦਾਂਗੇ, ਕੁਝ ਖਾਣ ਨੂੰ ਦੇਣ ਦਾਂਗੇ, ਵਧੀਆ ਜੇ ਕੱਪੜੇ ਦੇ ਦਾਂਗੇ, ਕੁਝ ਮਰਜ਼ੀ ਕਹਾ ਲਓ ਬੱਚਿਆਂ ਤੋਂ। ਪਰ ਉਹਨਾਂ ਨੂੰ ਨਹੀਂ ਸੀ ਪਤਾ ਕਿ ਇਹਨਾਂ ਦੇ ਅੰਦਰ ਕੀ ਭਰਿਆ ਹੋਇਆ, ਇਹਨਾਂ ਦੇ ਅੰਦਰ ਕਿਹੜਾ ਤਾਣ ਹੈ, ਕਿਹੜੀ ਸ਼ਕਤੀ ਹੈ। ਜਦੋਂ ਸਾਹਿਬਜ਼ਾਦੇ ਆਏ ਤੇ ਆ ਕੇ ਕਹਿਣ ਲੱਗੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਜੀਦਾ ਬੋਲਿਆ, ਸਾਹਿਬਜ਼ਾਦਿਓ ਇੱਥੇ ਫਤਿਹ ਨਹੀਂ ਚੱਲਦੀ, ਇੱਥੇ ਸਲਾਮੇ ਇਕਮ ਚੱਲਦਾ। ਕਹਿੰਦੇ ਨਹੀਂ, ਖਾਲਸੇ ਦਾ ਰਾਜ ਹਰ ਜਗ੍ਹਾ ਤੇ ਹੈ, ਜਿੱਥੇ ਵੀ ਖਾਲਸਾ ਜਾਂਦਾ ਇਹ ਫਤਿਹ ਹੀ ਗਜਾਉਂਦਾ। ਤੇ ਫਿਰ ਉੱਥੇ ਸਵਾਲ ਜਵਾਬ ਹੋਇਆ, ਸਾਹਿਬਜ਼ਾਦਿਓ ਤੁਸੀਂ ਇਕੱਲੇ ਰਹਿ ਗਏ, ਤੁਹਾਡਾ ਪਿਤਾ ਸਾਹਿਬਜ਼ਾਦਿਓ ਪਿਤਾ ਤੁਹਾਰਾ ਗੜ ਚਮਕੌਰ ਘੇਰ ਮੈਂ ਮਾਰਾ, ਉਹ ਗੜੀ ਵਿੱਚ ਖਤਮ ਕਰ ਦਿੱਤੇ ਗਏ ਨੇ, ਕੋਈ ਸਿੱਖ ਨਹੀਂ ਰਿਹਾ, ਤੁਸੀਂ ਇਕੱਲੇ ਰਹਿ ਗਏ, ਐਂ ਕਰੋ ਇਸਲਾਮ ਵਿੱਚ ਆ ਜਾਓ, ਇਸਲਾਮ ਕਬੂਲ ਲਓ। ਤਾਂ ਫਿਰ ਜਵਾਬ ਕੀ ਮਿਲਿਆ, ਐਸਾ ਕੋ ਨਾ ਜਨਮੇ ਉਹ ਜਗ ਮਾਹੀ, ਉਹ ਸੰਸਾਰ ਵਿੱਚ ਐਸਾ ਕੋਈ ਸੂਰਮਾ ਪੈਦਾ ਨਹੀਂ ਹੋਇਆ, ਪੂਰੇ ਗੁਰ ਕੋ ਘੇਰ ਸਿਖਾਹੀ, ਜੋ ਪੂਰੇ ਗੁਰੂ ਨੂੰ ਘੇਰਾ ਪਾ ਸਕੇ, ਉਹਨੂੰ ਫੜ ਸਕੇ। ਤਾਂ ਜਿੰਨੇ ਵੀ ਉਹਨਾਂ ਨੇ ਸਵਾਲ ਕੀਤੇ ਨਾ, ਜਿਹੜੇ ਸਾਹਿਬਜ਼ਾਦਿਆਂ ਦੇ ਉੱਤਰ ਸੀ, ਬਸ ਉਹਨਾਂ ਨੇ ਆਪਣੇ ਮੂੰਹ ਵਿੱਚ ਉਂਗਲਾਂ ਪਾ ਲਈਆਂ, ਇਹ ਕਾਹਦੇ ਬਣੇ ਹੋਏ ਨੇ। ਅੱਜ ਪਹਿਲੀ ਪੇਸ਼ੀ ਸੀ, ਭੱਜ ਕੇ ਮਾਤਾ ਗੁਜਰ ਕੌਰ ਨੂੰ ਮਿਲੇ ਨੇ। ਫਿਰ ਦੂਜੇ ਦਿਨ ਦੀ ਪੇਸ਼ੀ ਹੋਈ ਹੈ, ਉੱਥੇ ਵੀ ਆਹੀ ਸਵਾਲ ਜਵਾਬ ਹੋਏ। ਅੱਜ ਹੁਣ ਤੀਜਾ ਦਿਨ ਹੈ, ਮੈਂ ਸੰਖੇਪ ਵਿੱਚ ਹੀ ਬੇਨਤੀ ਕਰ ਰਿਹਾ। ਇਤਿਹਾਸ ਬਹੁਤ ਲੰਮਾ ਸਾਹਿਬਜ਼ਾਦਿਆਂ ਦਾ, ਜੀ ਲੜੀਵਾਰ ਆਪਾਂ ਵਾਚਣ ਲੱਗ ਜਾਈਏ ਨਾ, ਇੱਕ ਇੱਕ ਪੜਾਅ ਇੱਕ ਇੱਕ ਦਿਨ ਦੇ ਕੀ ਸਵਾਲ ਜਵਾਬ, ਤਾਂ ਬਹੁਤ ਵਿਸਥਾਰ ਹੋ ਸਕਦਾ। ਤਾਂ ਧੰਨ ਮਾਤਾ ਗੁਜਰ ਕੌਰ ਅੱਜ ਭੇਜਣ ਲੱਗੇ ਨੇ। 13 ਪੋਹ ਹੈ ਸੰਨ 1704। ਭੇਜਣ ਤੋਂ ਪਹਿਲਾਂ ਮਾਤਾ ਜੀ ਨੇ ਉਹਨਾਂ ਦੇ ਕਲਗੀਆਂ ਸਜਾਈਆਂ ਨੇ, ਨਿੱਕੇ ਨਿੱਕੇ ਚੋਲੇ ਪਾਏ, ਗਾਤਰੇ ਕਿਰਪਾਨਾਂ ਪਾਈਆਂ, ਚੱਲਣ ਲੱਗੇ। ਚਾਰ ਕੁ ਪੌੜੀਆਂ ਉਤਰੇ ਨੇ ਹੇਠਾਂ, ਬਾਬਾ ਫਤਿਹ ਸਿੰਘ ਫਿਰ ਮੁੜਿਆ ਪਿੱਛੇ, ਕਹਿੰਦੇ ਮਾਂ ਵੀ ਅੱਜ ਅਰਦਾਸ ਨਹੀਂ ਕਰਨੀ? ਤਾਂ 2 ਦਿਨ ਭੇਜਿਆ ਸਾਨੂੰ ਕਚਹਿਰੀ, ਭੇਜਣ ਤੋਂ ਪਹਿਲਾਂ ਤੁਸੀਂ ਅਰਦਾਸ ਕੀਤੀ ਹੈ, ਅੱਜ ਨਹੀਂ ਅਰਦਾਸ ਕਰਨੀ? ਕਹਿੰਦੇ ਕਰਨੀ ਹੈ। ਕਦੋਂ? ਕਹਿੰਦੇ ਜਦੋਂ ਤੁਸੀਂ ਚਲੇ ਜਾਓਗੇ ਨਾ, ਵੀ ਮੈਂ ਹੁਣ ਤੁਹਾਡੇ ਦਾਦੇ ਦੇ ਚਰਨਾਂ ਚ ਅਰਦਾਸ ਕਰਨੀ ਹੈ, ਵੀ ਮੇਰੇ ਕੋਲ ਜਿੰਨੀ ਮੇਰੀ ਸੇਵਾ ਲਾਈ ਸੀ ਮੈਂ ਨਿਭਾਤੀ ਆਪਣੇ ਕੋਲ ਰੱਖ ਕੇ, ਤੇ ਅੱਜ ਹੁਣ ਇਹ ਮੇਰੇ ਕੋਲ ਨਾ ਆਉਣ, ਅੱਜ ਇਹ ਤੇਰੇ ਕੋਲ ਆ ਜਾਣ, ਇਹ ਹੁਣ ਇਹਨਾਂ ਨੂੰ ਤੂੰ ਸਾਂਭਣਾ, ਆਪਣੇ ਚਰਨਾਂ ਵਿੱਚ ਤੂੰ ਥਾਂ ਦੇਣੀ ਹੈ। ਐਸੀ ਹੋਇਆ। ਹੁਣ ਸਾਹਿਬਜ਼ਾਦੇ ਆਏ ਨੇ, 13 ਪੋਹ ਦਾ ਦਿਨ ਹੈ, ਫਿਰ ਉੱਥੇ ਗੱਲ ਚੱਲੀ ਹੈ। ਕਹਿੰਦੇ ਸਾਹਿਬਜ਼ਾਦਿਓ ਵੀ ਜੇ ਤੁਹਾਨੂੰ ਛੱਡ ਦਈਏ ਤਾਂ ਕੀ ਕਰੋਗੇ? ਕਹਿੰਦੇ ਜੰਗਲਾਂ ਨੂੰ ਜਾਵਾਂਗੇ, ਸਿੰਘ ਇਕੱਠੇ ਕਰਾਂਗੇ, ਨਾਲ ਤੁਹਾਡੇ ਲੜਾਂਗੇ, ਓਨੀ ਦੇਰ ਲੜਾਂਗੇ ਜਿੰਨੀ ਦੇਰ ਤੱਕ ਜ਼ੁਲਮ ਦੀ ਜਬਰ ਦੀ ਅਸੀਂ ਜੜ ਨਹੀਂ ਪੁੱਟ ਦਿੰਦੇ, ਓਨੀ ਦੇਰ ਲੜਾਂਗੇ। ਫਿਰ ਦੀਵਾਨ ਸੁੱਚਾ ਆਨੰਦ ਉੱਥੇ ਬੋਲਿਆ, ਵਜੀਦਾ ਚਾਹੁੰਦਾ ਸੀ ਛੱਡ ਦੇਵਾਂ, ਦੀਵਾਨ ਸੁੱਚਾ ਆਨੰਦ ਬੋਲਿਆ, ਦੇਖੋ ਇਹ ਤਾਂ ਜੰਮ ਦੀਆਂ ਸੂਲਾਂ ਨੇ, ਇਹਨਾਂ ਦੇ ਮੂੰਹ ਤਿੱਖੇ ਨੇ, ਇਹ ਸੱਪ ਦੇ ਬੱਚੇ ਨੇ, ਦੇਖੋ ਨਾਉ ਕਿੰਨਾ ਚੰਗਾ। ਪਰ ਸਾਹਿਬਜ਼ਾਦਿਆਂ ਨੇ ਕੀ ਬੋਲ ਰਿਹਾ, ਉੱਥੇ ਇੱਕ ਮਰਦ ਸੀ ਦੀਵਾਨ ਸੁੱਚਾ ਆਨੰਦ ਇਹ ਗੱਲ ਕਹਿੰਦਾ, ਤੇ ਉਧਰੋਂ ਨਵਾਬ ਮਲੇਰਕੋਟਲੀਆ ਸ਼ੇਰ ਮੁਹੰਮਦ ਖਾਂ ਉੱਠਿਆ, 17 ਬੰਦੇ ਹੋਰ ਵੀ ਸੀ ਮੋਢੀ, ਉਹਨਾਂ ਦੀ ਕਿਸੇ ਦੀ ਜ਼ੁਬਾਨ ਨਹੀਂ ਖੁੱਲੀ। ਉਹ ਉੱਠਿਆ, ਕਹਿੰਦਾ ਵਜ਼ੀਰ ਖਾਂ ਜੇ ਤੂੰ ਬੱਚਿਆਂ ਤੇ ਕਹਿਰ ਕਰੇਗਾ ਮੈਂ ਤੇਰੇ ਨਾਲ ਨਹੀਂ, ਮੈਂ ਸਭਾ ਛੱਡ ਕੇ ਜਾ ਰਿਹਾ। ਉਹ ਉੱਠ ਆਇਆ, ਵਾਕ ਆਊਟ ਕਰ ਗਿਆ, ਸਾਹਿਬਜ਼ਾਦਿਆਂ ਲਈ ਉਹਨੇ ਹਾਂ ਦਾ ਨਾਰਾ ਮਾਰਿਆ। ਤੇ ਨੋਟ ਕਰਿਓ, ਅੱਜ ਵੀ ਮਲੇਰਕੋਟਲੇ ਤੋਂ ਧੂਰੀ ਰੋਡ ਤੇ, ਕਿਤੇ ਜਾਵੋ ਨਾ ਪੰਜਾਬ ਦੀ ਧਰਤੀ, ਵੇਖਿਓ ਸਥਾਨ, ਮਲੇਰਕੋਟਲੇ ਤੋਂ ਧੂਰੀ ਰੋਡ ਤੇ ਨਵਾਬ ਸ਼ੇਰ ਮੁਹੰਮਦ ਖਾਂ ਦੀ ਯਾਦ ਵਿੱਚ ਸਿੱਖਾਂ ਨੇ, ਖਾਲਸੇ ਨੇ ਇੱਕ ਗੁਰਦੁਆਰਾ ਬਣਾਇਆ ਹੋਇਆ, ਇੱਕ ਗੁਰਦੁਆਰਾ ਬਣਾਇਆ ਹੋਇਆ ਨਵਾਬ ਮਲੇਰਕੋਟਲੀਆ ਸ਼ੇਰ ਮੁਹੰਮਦ ਖਾਂ ਦੀ ਯਾਦ ਵਿੱਚ। ਉਹਦੇ ਬਾਹਰ ਕੀ ਲਿਖਿਆ ਹੋਇਆ? ਗੁਰਦੁਆਰਾ ਹਾਂ ਦਾ ਨਾਰਾ, ਹਾਂ ਦਾ ਨਾਰਾ, ਹਾਂ ਦਾ ਨਾਰਾ ਮਾਰਿਆ ਸੀ ਨਾ ਉਹਨੇ, ਉਹਦੀ ਯਾਦ ਵਿੱਚ ਗੁਰਦੁਆਰਾ ਬਣਾਇਆ ਹੋਇਆ। ਅਸੀਂ ਤਾਂ ਉਹ ਹਾਂ ਕਿ ਉਹਨਾਂ ਦੀ ਯਾਦ ਵਿੱਚ ਵੀ ਗੁਰਦੁਆਰੇ ਬਣਾਤੇ, ਜਿਹਦਾ ਭਰਾ ਲੜਨ ਵਾਸਤੇ ਆਇਆ ਸੀ ਕਲਗੀਧਰ ਪਾਤਸ਼ਾਹ ਨਾਲ, ਉਹਨੇ ਇੱਕ ਨੇਕੀ ਦਾ ਕੰਮ ਕੀਤਾ, ਅਸੀਂ ਉਹਨੂੰ ਵੀ ਨਹੀਂ ਭੁੱਲੇ, ਉਹਨੂੰ ਵੀ ਯਾਦ ਕਰਦੇ ਹਾਂ। ਤਾਂ ਫਿਰ ਉਹ ਵਕਤ ਕਾਜੀ ਨੇ ਫਤਵਾ ਲਾਇਆ ਵਜੀਦੇ ਦੇ ਕਹਿਣ ਤੇ, ਸਾਹਿਬਜ਼ਾਦਿਆਂ ਨੂੰ ਗੋਡੇ ਗਿੱਟੇ ਘੜ ਕੇ ਨੀਹਾਂ ਚ ਖੜਾ ਕਰਕੇ ਸ਼ਹੀਦ ਕੀਤਾ ਗਿਆ। ਧੰਨ ਮਾਤਾ ਗੁਜਰ ਕੌਰ, ਉਹਨਾਂ ਦੀ ਸ਼ਹਾਦਤ ਹੋਈ। ਆਹ ਬੇਨਤੀ ਕਰਕੇ ਮੈਂ ਸਮਾਪਤੀ ਕਰਾਂ। ਦੀਵਾਨ ਟੋਡਰ ਮੱਲ ਅੱਗੇ ਆਇਆ, ਉਹਨੇ ਫਿਰ ਨਾ ਨੁੱਕਰ ਭਾਰ ਮੋਹਰਾਂ ਖੜੀਆਂ ਕਰਕੇ ਉਹ ਜਗ੍ਹਾ ਮੁੱਲ ਖਰੀਦੀ ਜਿੱਥੇ ਗੁਰਦੁਆਰਾ ਜੋਤੀ ਸਰੂਪ ਸਾਹਿਬ ਹੈ। 78,000 ਸੋਨੇ ਦੇ ਸਿੱਕੇ ਸੀ ਉਹ ਵਕਤ, 78,000 ਸੋਨੇ ਦੇ ਸਿੱਕੇ। ਜੇ ਉਹ ਚਾਹੁੰਦਾ, ਦੇਖੋ ਇੱਕ ਸਰੀਰ ਵਾਸਤੇ ਜਗ੍ਹਾ ਲੈ ਲੈਂਦਾ ਨਾ, ਉਹ ਤਿੰਨ ਸਰੀਰ ਨੇ ਵੀ ਬਾਰੋਂ ਵਾਰੀ ਤਿੰਨਾਂ ਦਾ ਸੰਸਕਾਰ ਕਰ ਦਿੰਦਾ, ਪਰ ਉਹਨੇ ਕੰਜੂਸਪਣਾ ਨਹੀਂ ਕੀਤਾ, ਉਹਨੇ ਸਰਫਾ ਨਹੀਂ ਕੀਤਾ, ਉਹਨੇ ਇੱਕੋ ਵਕਤ ਤਿੰਨ ਸਰੀਰਾਂ ਵਾਸਤੇ ਜਗ੍ਹਾ ਲਈ ਤੇ ਨੁੱਕਰ ਭਾਰ ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ 78,000 ਮੋਹਰ ਸੀ ਸੋਨੇ ਦੀ ਉਹ ਵਕਤ ਜਿਹੜੀ ਉਹਨੇ ਨੁੱਕਰ ਭਾਰ ਖੜੀ ਕੀਤੀ। ਆਪਣਾ ਸਾਰਾ ਕੁਝ ਦਾਅ ਤੇ ਲਾ ਦਿੱਤਾ ਸੀ ਦੀਵਾਨ ਟੋਡਰ ਮੱਲ ਨੇ। ਤੇ ਕੀਮਤ ਕਿੰਨੀ ਬਣਦੀ ਹੈ? 2,50,000 ਕਰੋੜ, 2,50,000 ਕਰੋੜ ਇਹਦੀ ਕੀਮਤ ਬਣਦੀ ਹੈ। ਇੰਨੀ ਉਹ ਜਗ੍ਹਾ ਅਮੋਲਕ ਹੋ ਗਈ, ਦੁਨੀਆਂ ਦੀ ਸਭ ਤੋਂ ਕੀਮਤੀ ਥਾਂ ਕਿੱਥੇ ਹੈ? ਗੁਰਦੁਆਰਾ ਜੋਤੀ ਸਰੂਪ ਸਾਹਿਬ। ਇੰਨੀ ਕੀਮਤ ਹੀ ਹੈ, ਕੀਮਤ ਹੈ ਉਹਦੀ ਕਿ ਅੱਜ ਪੂਰਾ ਵਿਸ਼ਵ ਇਕੱਠਾ ਹੋ ਕੇ ਨਾ, ਪੂਰਾ ਵਿਸ਼ਵ, ਪੂਰੀ ਦੁਨੀਆਂ ਦੀ ਜਗ੍ਹਾ ਇੱਕ ਪਾਸੇ ਤੇ ਉਹ ਜਗ੍ਹਾ ਇੱਕ ਪਾਸੇ ਜਿੱਥੇ ਤਿੰਨਾਂ ਦਾ ਸੰਸਕਾਰ ਹੋਇਆ, ਉਹ ਜਗ੍ਹਾ ਦਾ ਮੁੱਲ ਪਾਉਣਾ ਚਾਹੁਣ